ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਕੁਈਨਜ਼ਲੈਂਡ ਦਾ ਤਾਜ਼ਾ ਕੋਵਿਡ 19 ਪ੍ਰਕੋਪ ਵਧੇਰੇ ਬੱਚਿਆਂ ਨੂੰ ਸੰਕਰਮਿਤ ਹੁੰਦਾ ਵੇਖ ਰਿਹਾ ਹੈ ਅਤੇ ਇਹ ਕਲਸਟਰ ਕਈ ਸਕੂਲਾਂ ਨਾਲ ਜੁੜਿਆ ਹੋਇਆ ਹੈ। ਇਹ ਰੁਝਾਨ ਦੁਨੀਆ ਭਰ ਵਿੱਚ ਫੈਲਦਾ ਦਿਖ ਰਿਹਾ ਹੈ, ਪਰ ਕੀ ਇਸ ਦਾ ਮਤਲਬ ਹੈ ਕਿ ਡੈਲਟਾ ਵੇਰੀਐਂਟ ਬੱਚਿਆਂ ਵਿੱਚ ਵਧੇਰੇ ਪ੍ਰਸਾਰਿਤ ਹੁੰਦਾ ਹੈ? ਅਤੇ ਜਦੋਂ ਬਹੁਤ ਸਾਰੇ ਲੋਕ ਵੈਕਸੀਨ ਦੇ ਯੋਗ ਨਹੀਂ ਹਨ ਤਾਂ ਉਹਨਾਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ? ਪੇਸ਼ ਹੈ ਹਰਲੀਨ ਕੌਰ ਸਹਾਣਾ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਜਦੋਂ ਕੋਵਿਡ 19 ਪਹਿਲੀ ਵਾਰ ਸਾਹਮਣੇ ਆਇਆ ਸੀ ਤਾਂ ਇੱਕ ਘੱਟ ਚਿੰਤਾ ਇਹ ਸੀ ਕਿ ਬੱਚਿਆਂ ਨੂੰ ਇਸ ਗੰਭੀਰ ਬਿਮਾਰੀ ਅਤੇ ਮੌਤ ਦੇ ਘੱਟ ਜੋਖਮ ਹਨ, ਪਰ ਕੁਈਨਜ਼ਲੈਂਡ ਦੇ ਤਾਜ਼ਾ ਪ੍ਰਕੋਪ ਵਿੱਚ ਸਕੂਲੀ ਵਿਦਿਆਰਥੀਆਂ ਦੇ ਬਹੁਗਿਣਤੀ ਕੇਸਾਂ ਦੇ ਨਾਲ ਕੁਝ ਲੋਕ ਚਿੰਤਤ ਹਨ ਕਿ ਡੈਲਟਾ ਵੇਰੀਐਂਟ ਵਿੱਚ ਬੱਚਿਆਂ ਵਿੱਚ ਲਾਗ ਦਰ ਵੱਧ ਰਹੀ ਹੈ। ਕੀ ਬੱਚਿਆਂ ਵਿੱਚ ਕੇਸਾਂ ਦੀ ਵੱਧਦੀ ਦਿੱਖ ਦਾ ਮਤਲਬ ਹੈ ਕਿ ਉਹਨਾਂ ਨੂੰ ਵਧੇਰੇ ਜੋਖਮ ਹੈ? ਪੂਰੇ ਤਰੀਕੇ ਨਾਲ ਨਹੀਂ, ਇਹ ਕਹਿਣਾ ਹੈ ਯੂਨੀਵਰਸਿਟੀ ਆਫ ਮੈਲਬਰਨ ਦੇ ਚਾਈਲਡ ਐਂਡ ਐਡੋਲੀਸੈਂਟ ਹੈਲਥ PhD ਪ੍ਰੋਗਰਾਮ ਦੀ ਡਾਇਰੈਕਟਰ ਪ੍ਰੋਫੈਸਰ ਫਿਓਨਾ ਰਸਲ ਦਾ।
There is a study that has shown that the viral load, so the amount of virus that you've got, is about 1,000 times more for Delta. And so for any age group, for anyone that's got it, it will be more transmissible for anyone.
ਡੋਹਰਟੀ ਇੰਸਟੀਚਿਊਟ ਦੀ ਮਹਾਮਾਰੀ ਵਿਗਿਆਨ ਦੀ ਡਾਇਰੈਕਟਰ ਪ੍ਰੋਫੈਸਰ ਜੋਡੀ ਮੈਕਵਰਨਨ ਦਾ ਕਹਿਣਾ ਹੈ ਕਿ ਜਦੋਂ ਬੱਚਿਆਂ ਦੇ ਛੂਤਕਾਰੀ ਹੋਣ ਦੀ ਗੱਲ ਆਉਂਦੀ ਹੈ ਤਾਂ ਇਹ ਅਸਲ ਵਿੱਚ 20 ਤੋਂ 39 ਸਾਲ ਦੇ ਲੋਕਾਂ ਦਾ ਮੁੱਖ ਸੰਚਾਰਕ ਹੋਣਾ ਹੁੰਦਾ ਹੈ। ਉਹ ਦੱਸਦੀ ਹੈ ਕਿ ਬੱਚਿਆਂ ਵਿੱਚ ਲਾਗ ਦਰ ਇਸ ਕਾਰਨ ਵੱਧ ਲੱਗ ਰਹੀ ਹੈ ਕਿਉਂਕਿ ਬਹੁਤੇ ਬਾਲਗ ਲੋਕਾਂ ਨੇ ਟੀਕਾਕਰਨ ਕਰਵਾ ਲਿਆ ਹੈ।
Clearly in countries where there have been high levels of immunization uptake and where schools have been one of the more free social venues, we have seen many reports of increasing representation of children in the disease cases, and we would expect that within that context.
ਪਰ ਜੇ ਬੱਚੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਸੰਕਰਮਿਤ ਹੁੰਦੇ ਹਨ ਤਾਂ ਲੰਮੇ ਸਮੇਂ ਵਿੱਚ ਇਸ ਦੇ ਕੀ ਪ੍ਰਭਾਵ ਹੋਣਗੇ? ਮਾਹਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਲੌਂਗ ਕੋਵਿਡ ਵਰਗੀਆਂ ਸਥਿਤੀਆਂ ਦੇ ਪ੍ਰਭਾਵ ਜਾਣਨ ਲਈ ਲੋੜੀਂਦਾ ਅੰਕੜੇ ਅਜੇ ਉਪਲਬਧ ਨਹੀਂ ਹਨ, ਪਰ ਬਿਮਾਰੀ ਦੀ ਗੰਭੀਰਤਾ ਦੇ ਸੰਦਰਭ ਵਿੱਚ ਵਿਦੇਸ਼ਾਂ ਤੋਂ ਕੁਝ ਸਬਕ ਉਪਲਬਧ ਹਨ। ਪ੍ਰੋਫੈਸਰ ਫਿਓਨਾ ਰਸਲ ਦੱਸਦੀ ਹੈ ਕਿ ਡੈਲਟਾ ਵੇਰੀਐਂਟ ਦੇ ਪ੍ਰਸਾਰਣ ਦੇ ਬਾਵਜੂਦ ਬੱਚਿਆਂ ਦਾ ਹਸਪਤਾਲ ਵਿੱਚ ਦਾਖਲ ਹੋਣਾ ਜਾਂ ਕੋਵਿਡ 19 ਨਾਲ ਮਰਨਾ ਬਹੁਤ ਘੱਟ ਹੈ, ਖਾਸਕਰ ਜੇ ਉਹਨਾਂ ਦੀ ਸਿਹਤ ਵਿੱਚ ਕੋਈ ਹੋਰ ਬੁਨਿਆਦੀ ਕਮਜ਼ੋਰੀ ਨਹੀਂ ਹੈ।
Looking at the data from the UK and the US, there has been an increase in hospitalizations in all ages, including children and young people. But the rates of hospitalization are still 3 to 4 times higher in the older age groups compared to the younger age group.
So, ਮਾਪਿਆਂ ਨੂੰ ਕਿਹੜੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ?
Fever and sore throat seem to be still dominant symptoms for everyone with COVID, but I do think that children are probably more likely to have a runny nose and some headaches from some of the sort of epidemiological studies that are coming out from overseas as well.
AC Perth Children's Hospital and Head of Vaccines and Infectious Diseases de Telethon Kids Institute de Department of Pediatric Infectious Diseases de Mukhi Dr. Asha Bowen. ਉਹ ਕਹਿੰਦੀ ਹੈ ਕਿ ਸੰਚਾਰ ਜੋਖਮਾਂ ਨੂੰ ਬੱਚਿਆਂ ਦੀ ਸਮੁੱਚੀ ਤੰਦਰੁਸਤੀ ਦੇ ਵਿਰੁੱਧ ਸੰਤੁਲਿਤ ਕਰਨ ਦੀ ਜ਼ਰੂਰਤ ਹੈ।
We know that sort of online learning is nowhere near as efficient for the youngest children, and for those children who are living in situations of disadvantage, where school is a safety measure, as well as they're able to actually access all of the resources that they need to learn, closing of schools is a big risk to their overall educational attainment, because every school day matters. And so it's trying to balance that sort of need for face-to-face learning and need for schools to be opened with the attempts to control the transmission of the virus and to minimize population movement.
Professor Fiona Russell is naal sehmat hai.
There's been such a demand for mental health services for children and teenagers that there aren't enough psychologists to go around and services, and so there aren't appointments, there's nothing available for this year for these children, because there's been such a surge in mental health problems in this younger population, and so distressed families instead are turning up in the emergency departments because they can't get appointments. And so this is you know, we're having a silent mental health epidemic.
Dr. Asha Bowen ਦਾ ਕਹਿਣਾ ਹੈ ਕਿ ਸਕੂਲ ਬੰਦ ਹੋਣ ਤੋਂ ਰੋਕਣ ਦਾ ਇੱਕ ਤਰੀਕਾ ਬਹੁਪੱਧਰੀ ਮਿਟੀਗੇਸ਼ਨ ਪਲਾਨ ਹੋ ਸਕਦਾ ਹੈ। ਇਹ ਕਮਿਊਨਿਟੀ ਟ੍ਰਾਂਸਮਿਸ਼ਨ ਦਰ ਦੇ ਆਧਾਰ ਤੇ ਟ੍ਰੈਫਿਕ ਲਾਈਟ ਸਿਸਟਮ ਦੀ ਤਰ੍ਹਾਂ ਕੰਮ ਕਰ ਸਕਦਾ ਹੈ।
When there's a moderate level, then the mitigation processes that are really important are minimizing the number of adults on campus, minimizing the amount of, contact between people, so that physical distancing, using masks for the ages that it's appropriate, which is mostly high school students. Hand hygiene and hand washing remain critical aspects, as well as everyone sort of symptom assessing and staying home if they have any symptoms that could be a possible association with a respiratory illness. Those things are key strategies. And then I think building on top of that is thinking about the way the school classrooms are ventilated and whether there's different ways of keeping windows open or changing those filtration strategies.
Dr. Bowen ਦਾ ਕਹਿਣਾ ਹੈ ਕਿ ਅਧਿਆਪਕਾਂ ਅਤੇ ਸਕੂਲਾਂ ਦੇ ਹੋਰ ਸਟਾਫ ਮੈਂਬਰਾਂ ਨੂੰ ਵੀ ਤਰਜੀਹ ਤੇ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ। ਪ੍ਰੋਫੈਸਰ ਫਿਓਨਾ ਰਸਲ ਇਸ ਨਾਲ ਸਹਿਮਤ ਹੈ।
We have to have a plan. We can't just, just keep closing schools forever. This virus is going to be around forever. It won't go away, even though we hope to get to 70-80% of vaccination coverage. Hopefully we will, but even with that, the virus will still circulate. And so we have to prepare our schools now.
ਤੇ ਬੱਚਿਆਂ ਦੇ ਟੀਕਾਕਰਨ ਬਾਰੇ ਕੀ? ਫਿਲਹਾਲ ਥੈਰਾਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਸਿਰਫ 12 ਤੋਂ 18 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਹ ਵੀ ਸਿਰਫ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਪਹਿਲਾਂ ਕੋਈ ਮੈਡੀਕਲ ਕੰਡੀਸ਼ਨ ਹੈ ਜਿਵੇਂ ਐਸਥਮਾ, ਐਪੀਲੈਪਸੀ, ਇਮਿਊਨੋ ਕੰਪਰੋਮਾਈਜ਼ਡ ਜਾਂ ਸਵਦੇਸ਼ੀ ਜਾਂ ਰਿਮੋਟ ਕਮਿਊਨਿਟੀਆਂ ਵਿੱਚ ਰਹਿਣ ਵਾਲੇ ਬੱਚੇ ਪੜਾਅ 1B ਦੇ ਅਧੀਨ ਯੋਗ ਹੋਣਗੇ। ਇਸ ਤੋਂ ਛੋਟੀ ਉਮਰ ਦੇ ਬੱਚਿਆਂ ਸੰਬੰਧੀ ਪ੍ਰੋਫੈਸਰ ਫਿਓਨਾ ਰਸਲ ਕਹਿੰਦੀ ਹੈ,
We don't have a vaccine yet available for children under 12. It's still undergoing clinical trials. We have to know what the risks and benefits are, so that'll be a long way off.
ਆਸਟ੍ਰੇਲੀਆ ਦੇ ਮੁੱਖ ਮੈਡੀਕਲ ਆਫੀਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਮੌਜੂਦਾ ਰਣਨੀਤੀ ਸਮੇਂ ਨਾਲ ਬਦਲ ਸਕਦੀ ਹੈ।
As more evidence accrues from countries that have gone down a different pathway, for example in the US, where they are doing a blanket approach to all children, in the coming months they will of course continue to look at that information and make assessments as is necessary.
ਪਰ ਪ੍ਰੋਫੈਸਰ ਜੋਡੀ ਮੈਕਵਰਨਨ ਕਹਿੰਦੀ ਹੈ ਕਿ ਮਾਡਲਿੰਗ ਦਿਖਾਉਂਦੀ ਹੈ ਕਿ ਆਸਟ੍ਰੇਲੀਆ ਵਿੱਚ 12 ਤੋਂ 15 ਸਾਲ ਦੇ ਸਾਰੇ ਬੱਚਿਆਂ ਦਾ ਟੀਕਾਕਰਨ ਸੰਚਾਰ ਨੂੰ ਘਟਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ। ਉਸਦਾ ਕਹਿਣਾ ਹੈ ਕਿ ਮਾਪਿਆਂ ਦਾ ਟੀਕਾ ਲਗਵਾਉਣਾ ਬੱਚਿਆਂ ਲਈ ਬਿਹਤਰ ਸੁਰੱਖਿਆ ਹੈ ਜੋ ਜ਼ਿਆਦਾਤਰ 20 ਤੋਂ 39 ਸਾਲ ਦੇ ਹੁੰਦੇ ਹਨ ਅਤੇ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਸਭ ਤੋਂ ਵੱਧ ਫੈਲ ਸਕਦਾ ਹੈ।
Children are very important, and so a strategy that protects them as well as elders in the population and the middle and the working age people we believe to be the best strategy at this time.
Professor Fiona Russell da kehna hai ki ranniti Israel vich Pfizer ati UK vich AstraZeneca de adhyayan dwara samarthit hai.
We have two highly effective vaccines at the moment, so in terms of protecting our children and what we can do right now is for adults and parents to get vaccinated with either of these vaccines, whichever they're eligible.
COVID-19 ਨਾਲ ਜੁੜੀ ਸਿਹਤ ਅਤੇ ਸਹਾਇਤਾ ਸੰਬੰਧੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਜਾਣਨ ਲਈ sbs.com.au/coronavirus ਤੇ ਜਾਓ। ਇਹ ਜਾਣਕਾਰੀ SBS ਨਿਊਜ਼ ਦੀ ਏਮੀ ਹਾਲ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।